ਕਹਿੰਦੇ ਲੈ ਸੁਣ, ਇਹਦੇ ਵਿੱਚ ਕੁਛ ਰਹਿਤਾਂ ਹੁੰਦੀਆਂ, 10 ਯਮ ਹੁੰਦੇ ਨੇ, 10 ਨਿਯਮ ਹੁੰਦੇ ਨੇ, 8 ਇਹਦੇ ਅੰਗ ਹੁੰਦੇ ਨੇ। ਇਹ ਸਾਰੇ ਹੀ ਤਕਰੀਬਨ 26 ਹੋਇਆ ਕਰਦੇ ਨੇ। ਧਿਆਨ ਦੇ ਨਾਲ ਜੇ ਸੁਣੇਗਾ ਤੇਰੀ ਸਮਝ 'ਚ ਆ ਜਾਣਗੀ। ਸੋ ਬੜੀ ਚੌਕਸੀ ਦੇ ਨਾਲ ਸੁਣਨ ਲੱਗਿਆ। ਮਹਾਰਾਜ ਜੀ ਨੇ ਦੱਸਿਆ ਕਿ ਪਹਿਲਾ ਯਮ ਜੀ ਨੂੰ ਰਹਿਤ ਕਹਿੰਦੇ ਨੇ। ਪਹਿਲਾ ਰਹਿਤ ਇਹ ਹੁੰਦੀ ਹੈ ਕਿ ਹਿੰਸਾ 'ਚ ਰਹਿਣਾ, ਨਾ ਮਨ ਨਾਲ, ਨਾ ਸਰੀਰ ਨਾਲ, ਨਾ ਬੁੱਧੀ ਨਾਲ, ਨਾ ਵਚਨ ਨਾਲ ਕਿਸੇ ਦਾ ਬੁਰਾ ਨਹੀਂ ਕਰਨਾ। ਦਿਨੋਂ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਮਲ। ਬੁਰਾ ਨਹੀਂ ਕਰਨਾ ਕਿਸੇ ਦਾ ਵੀ ਸੰਸਾਰ ਦੇ ਅੰਦਰ। ਬੁਰਾ ਬਗਾਨਾ ਚਿੱਤ ਵੀ ਇਹ ਆਪਣਾ ਹੀ ਹੋ ਜਾਏ। ਪਰ ਕਾ ਬੁਰਾ ਨਾ ਰੱਖੋ ਜੀ, ਤੁਮਕੋ ਦੁੱਖ ਨਾ ਪਾਈ ਵੀ, ਦੁੱਖ ਨਹੀਂ ਆਏਗਾ, ਬਗਾਨਾ ਬੁਰਾ ਨਾ ਚਿੱਟੋ। ਦੂਸਰਾ ਹੁੰਦਾ ਹੈ ਸਤ। ਸਤ ਦਾ ਜੀਵਨ ਹੋਣਾ ਚਾਹੀਦਾ, ਦੁਖਾਵੇ ਦਾ ਪਖੰਡ ਦਾ ਜੀਵਨ ਨਹੀਂ ਹੋਣਾ ਚਾਹੀਦਾ। ਤੀਸਰਾ ਹੁੰਦਾ ਚੋਰੀ ਨਾ ਕਰ, ਕੋਈ ਕਰਮ ਐਸਾ ਨਾ ਕਰ ਜੋ ਚੋਰੀ ਦਾ ਹੋਵੇ। ਨਾ ਹੱਥਾਂ ਨਾਲ ਚੋਰੀ ਕਰ, ਨਾ ਕੋਈ ਪਾਪ ਕਰ। ਪਾਪ ਕਰੇਗਾ ਡਰਦਾ ਰਹੇਗਾ, ਲੁਕਿਆ ਰਹੇਗਾ, ਡਰੇਗਾ ਵੀ ਜੇ ਪਤਾ ਲੱਗ ਗਿਆ ਤਾਂ ਮੇਰੇ ਨਾਲ ਕੀ ਬਣੂ, ਉਹਦੀ ਉਹ ਚਿੰਤਾ ਤੇਰੇ ਮਨ ਵਿੱਚ ਰਹੇਗੀ। ਚੌਥਾ ਹੋਇਆ ਕਰਦਾ ਬ੍ਰਹਮਚਰੀਆ, ਜਤ ਸਤ ਆਪਣਾ ਕਾਇਮ ਰੱਖਣਾ। ਪੰਜਵਾਂ ਹੋਇਆ ਕਰਦਾ ਧੀਰਜ, ਛੇਵਾਂ ਹੋਇਆ ਕਰਦਾ ਖਿਮਾ, ਸੱਤਵਾਂ ਦਿਆ ਹੋਇਆ ਕਰਦਾ, ਅੱਠਵਾਂ ਕੋਮਲ ਚਿੱਤ, ਨੌਵਾਂ ਅਲਪਹਾਰ ਸੁਲਭ ਸੀ ਨਿੰਦਰਾ, ਦਸਵਾਂ ਹੋਇਆ ਕਰਦਾ ਸੋਚ, ਮਨ ਦੀ ਪਵਿੱਤਰਤਾ, ਸਰੀਰ ਦੀ ਪਵਿੱਤਰਤਾ, ਵਸਤਰਾਂ ਦੀ ਪਵਿੱਤਰਤਾ, ਘਰ ਦੀ ਪਵਿੱਤਰਤਾ, ਖਿਆਲਾਂ ਦੀ ਪਵਿੱਤਰਤਾ, ਵਚਨ ਦੀ ਪਵਿੱਤਰਤਾ, ਬੁੱਧੀ ਦੀ ਪਵਿੱਤਰਤਾ। ਭਰੀਆ ਮਤ ਪਾਪਾਂ ਕੇ ਸੰਗ, ਉਹ ਧੋਪਾ ਨਾਵੇਂ ਕਿਹਾ। ਕਹਿਣ ਲੱਗੇ ਇਹ ਤਾਂ 10 ਰਹਿਤਾਂ ਹੈਗੀਆਂ ਭਾਈ, ਇਹਨਾਂ ਨੂੰ ਯਮ ਕਹਿੰਦੇ ਨੇ ਜਾਂ ਸਮ ਕਹਿੰਦੇ ਨੇ, ਦੂਸਰਿਆਂ ਨੂੰ ਨੇਮ ਕਹਿੰਦੇ ਨੇ। ਕਹਿੰਦੇ ਨੇਮ ਹੁੰਦਾ ਇੱਕ ਤਪ, ਸੇਵਾ ਕਰਨੀ। ਤਿੰਨ ਕਿਸਮ ਦਾ ਹੁੰਦਾ ਤਪ, ਤਮੋ ਗੁਣੀ, ਰਜੋ ਗੁਣੀ ਅਤੇ ਸਤੋ ਗੁਣੀ। ਸਾਰਿਆਂ ਨਾਲੋਂ ਸ੍ਰੇਸ਼ਠ ਗੁਰੂ ਦੀ ਸੇਵਾ ਕਰਨ ਦਾ ਤਪ ਸਾਰੇ ਤਪਾਂ ਦਾ ਸ਼੍ਰੋਮਣੀ ਹੈ। ਫਿਰ ਦਾਨ ਹੋਇਆ ਕਰਦਾ, ਇਹ ਵੀ 3 ਤਰ੍ਹਾਂ ਦਾ ਹੋਇਆ ਕਰਦਾ, ਤਮੋ ਗੁਣਦਾਨ, ਸਤੋ ਗੁਣਦਾਨ, ਰਜੋ ਗੁਣਦਾਨ। ਖਿਜਕੇ ਦਿੱਤਾ ਹੋਇਆ, ਕਪਾਤਰ ਨੂੰ ਦਿੱਤਾ ਹੋਇਆ, ਕਬੇਲੇ ਦਿੱਤਾ ਹੋਇਆ ਦਾਨ ਪਾਪ ਕਰਾਉਣ ਲੱਗਦਾ। ਆਪਣੀ ਉਸਤਤ ਵਾਸਤੇ, ਵਡਿਆਈ ਵਾਸਤੇ, ਕਾਰਜ ਸਿੱਧੀ ਵਾਸਤੇ ਦਿੱਤਾ ਹੋਇਆ ਦਾਨ ਰਜੋ ਗੁਣ ਹੁੰਦਾ। ਨਿਮਰਤਾ ਦੇ ਨਾਲ ਪਰਮੇਸ਼ਰ ਦਾ ਦੀ ਵਸਤੂ ਜਾਣ ਕੇ ਨਿਮਰਤਾ ਦੇ ਨਾਲ ਦਿੱਤਾ ਹੋਇਆ ਦਾਨ ਇਹ ਸਤੋ ਗੁਣੀ ਦਾਨ ਹੁੰਦਾ, ਇਹਦਾ ਫਲ ਹੋਇਆ ਕਰਦਾ ਜ਼ਿਆਦੇ। ਤੀਸਰਾ ਨੇਮ ਹੋਇਆ ਕਰਦਾ ਸੰਤੋਖ ਦਾ। ਚੌਥਾ ਹੁੰਦਾ ਆਸਤਕ ਬੁੱਧ, ਪੰਜਵਾਂ ਪੂਜਾ, ਛੇਵਾਂ ਗੁਰ ਸ਼ਬਦ ਦਾ ਦੇ ਉੱਤੇ ਵਿਸ਼ਵਾਸ, ਸੱਤਵਾਂ ਹੁੰਦਾ ਜੋ ਕੁਛ ਗੁਰਬਾਣੀ ਕਹਿੰਦੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਢਾਲਣਾ, ਉਹ ਤਾਂ ਉਲਟ ਬਿਲਕੁਲ ਨਹੀਂ ਜਾਣਾ। ਅੱਠਵਾਂ ਹੋਇਆ ਕਰਦਾ ਸ਼ਾਂਤ ਕੀ ਬਿਰਤੀ, ਕ੍ਰੋਧ ਨਹੀਂ ਆਉਣ ਦੇਣਾ ਬਿਰਤੀ ਦੇ ਅੰਦਰ, ਫਰਸਟ੍ਰੇਸ਼ਨ ਨਹੀਂ ਆਉਣ ਦੇਣੀ, ਝਿਜਲਾਹਟ ਨਹੀਂ ਆਉਣ ਦੇਣੀ, ਸ਼ਾਂਤ ਰਹਿਣਾ। ਕੋਈ ਮਾੜੀ ਗੱਲ ਵੀ ਕਹਿ ਗਿਆ ਤਾਂ ਵੀ ਸ਼ਾਂਤ ਰਹਿਣਾ, ਧੀਰਜ ਰੱਖਣੀ ਹੈ। ਅਤੇ ਨੌਵਾਂ ਹੋਇਆ ਕਰਦਾ ਵੀ ਨਿਤਨੇਮ ਨਹੀਂ ਕਦੇ ਖਿਜਾਉਣਾ, ਜੋ ਨਿਤਨੇਮ ਹੈ ਉਹ ਪੂਰਾ ਕਰਨਾ। ਦਸਵਾਂ ਹੋਇਆ ਕਰਦਾ ਬ੍ਰਹਮ ਹੋਮ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ। ਕਹਿੰਦੇ ਭਾਈ ਫਿਰ ਇਸ ਦੇ ਅੰਗ ਹੁੰਦੇ ਨੇ, ਤੀਸਰਾ ਇਹ ਦੋ ਅੰਗ ਹੋ ਗਏ, ਇੱਕ ਨੇਮ ਹੋ ਗਿਆ, ਇੱਕ ਯਮ ਹੋ ਗਏ। ਤੀਸਰਾ ਅੰਗ ਹੁੰਦਾ ਆਸਣ, ਐਸੇ ਇਕਾਂਤ ਥਾਂ 'ਤੇ ਬੈਠਣਾ ਜਿੱਥੇ ਕੋਈ ਵਿਕਸ਼ੇਪਤਾ ਨਾ ਹੋਵੇ, ਭਜਨ ਕਰਨ ਨੂੰ ਥਾਂ ਛਾਂਟ ਲੈਣਾ, ਕੋਈ ਚੌਂਕੀ ਬਣਾ ਲੈਣੀ, ਕੋਈ ਆਸਣ ਲਾ ਲੈਣਾ, ਉੱਥੇ ਹੀ ਰੋਜ਼ ਭਜਨ ਕਰਨਾ, ਉਹ ਥਾਂ ਪਵਿੱਤਰ ਹੋ ਜਾਂਦਾ, ਉੱਥੇ ਮਨ ਇੱਕਦਮ ਟਿਕ ਜਾਂਦਾ। ਅਤੇ ਚੌਥਾ ਹੁੰਦਾ ਹੈ ਪ੍ਰਾਣਾਯਾਮ, ਸਵਾਸਾਂ ਨੂੰ ਸੰਤੁਲਨ 'ਚ ਲਿਆ ਕੇ ਨਾਮ ਜਪਣ ਦੀ ਯੋਗਤੀ ਮਹਾਂਪੁਰਸ਼ਾਂ ਦੇ ਪੁੱਛ ਲਿਆ ਜਿਹਨੇ ਆਪ ਨਹੀਂ ਪਤਾ। ਪੰਜਵਾਂ ਅੰਗ ਹੁੰਦਾ ਹੈ ਪ੍ਰਤਿਹਾਰ, ਵਾਰ ਵਾਰ ਮਨ ਨੂੰ ਰੋਕਣਾ, ਵਾਰ ਵਾਰ ਰੋਕਣਾ, ਮਨ ਦੌੜਦਾ ਹੈ ਫਿਰ ਰੋਕਣਾ, ਫਿਰ ਸ਼ਬਦ 'ਚ ਲਾਉਣਾ। ਅਤੇ ਛੇਵਾਂ ਹੋਇਆ ਕਰਦਾ ਹੈ ਧਾਰਨਾ, ਮਨ ਇਕਾਗਰ ਕਰਨ ਵਾਸਤੇ ਗੁਰੂ ਦੇ ਚਰਨਾਂ 'ਚ ਜੋੜਨਾ, ਜੁੜਦਾ ਨਹੀਂ ਫਿਰ ਰੋਕ ਕੇ ਜੋੜਨਾ, ਫਿਰ ਰੋਕ ਕੇ ਜੋੜਨਾ, ਪਾਪਾਂ ਤੋਂ ਬਚਣਾ, ਵਾਰ ਵਾਰ ਮਨ ਨੂੰ ਦਿਲਾਸੇ ਦੇਣੇ, ਉੱਪਰ ਨੂੰ ਚੜਾਉਣਾ, ਗਾਹਾਂ ਕੂਤਰਾਂਗ ਪਿੱਛੇ ਫੇਰ ਨਾ ਮੋੜਣਾ। ਅਤੇ ਸੱਤਵਾਂ ਹੋਇਆ ਕਰਦਾ ਧਿਆਨ, ਧਿਆਨ ਸਾਕਾਰ ਦਾ ਹੋਇਆ ਕਰਦਾ ਗੁਰੂ ਦਾ ਧਿਆਨ। ਸ਼ਬਦ ਦਾ ਧਿਆਨ ਹੋਇਆ ਸਰ ਸਰ ਹੋਇਆ ਕਰਦਾ, ਦੂਸਰਾ ਧਿਆਨ, ਤੀਸਰਾ, ਤਿੰਨ ਕਿਸਮ ਦੇ ਧਿਆਨ ਹੁੰਦੇ ਨੇ, ਪ੍ਰਤੀਕ ਹੁੰਦਾ, ਸੰਪਤ ਹੁੰਦਾ, ਅੰਗ੍ਰਹਿ ਹੁੰਦਾ। ਸੋ ਤਿੰਨਾਂ ਤਰ੍ਹਾਂ ਦੇ ਮਹਾਂਪੁਰਸ਼ਾਂ ਨੂੰ ਪੁੱਛ ਲਓ, ਜਿੱਥੇ ਕੋਈ ਫਿੱਟ ਹੁੰਦਾ ਉੱਥੇ ਲਾ ਦਿੰਦੇ ਨੇ ਵੀ ਤੂੰ ਧਿਆਨ ਹੈ ਇਸ ਤਰ੍ਹਾਂ ਦਾ। ਅਤੇ ਅੱਠਵਾਂ ਹੋਇਆ ਕਰਦਾ ਹੈ, ਜਿਸ ਨੂੰ ਅੱਠਵੇਂ ਨੂੰ ਸਮਾਧ ਕਹਿੰਦੇ ਨੇ, ਸਮਾਧੀ ਲੱਗ ਜਾਣੀ, ਜਦੋਂ ਵਾਰ ਵਾਰ ਭਜਨ ਕਰਕੇ ਫੁਰਨਾ ਖਤਮ ਹੋ ਜਾਵੇ ਫਿਰ ਸਮਾਧੀ ਲੱਗ ਜਾਂਦੀ ਹੈ। ਅਤੇ ਤ੍ਰਿਪਟੀ ਚੋਂ ਲੰਘ ਕੇ ਦਸਵੇਂ ਦੁਆਰ 'ਚ ਬਿਰਤੀ ਪਹੁੰਚ ਜਾਂਦੀ। ਕਹਿੰਦੇ ਲੈ ਰਾਜਨ, ਇਹ ਤਾਂ ਹੈਗਾ ਕਸ਼ਟ ਯੋਗ, ਔਖਾ ਹੈ ਥੋੜ੍ਹਾ, ਹੁਣ ਤੈਨੂੰ ਅਸੀਂ ਭਗਤ ਯੋਗ ਦੱਸਦੇ ਹਾਂ, ਇਹ ਧਿਆਨ ਦੇ ਨਾਲ ਸਰਵਣ ਕਰਿਓ। ਇਹ ਕਹਿੰਦੇ ਗ੍ਰਿਸ਼ਤੀ ਵੀ ਕਰ ਸਕਦੇ ਨੇ, ਕਾਰੋਬਾਰ ਵੀ ਬੰਦੇ ਵੀ ਕਰ ਸਕਦੇ ਨੇ, ਬਾਲ ਬੱਚੇ ਪਾਲਦੇ ਹੋਏ, ਟੀਚਰ ਪੜ੍ਹਾਉਣ ਵਾਲੇ, ਵਪਾਰੀ ਵਪਾਰ ਕਰਨ ਵਾਲੇ, ਫੌਜਾਂ 'ਚ ਨੌਕਰੀਆਂ ਕਰਨ ਵਾਲੇ, ਰੁਝੇਵਿਆਂ ਵਾਲੇ ਬੰਦੇ, ਇੰਡਸਟਰੀਆਂ ਵਾਲੇ ਬੰਦੇ, ਸਭ ਕਰ ਸਕਦੇ ਨੇ, ਕਿਉਂਕਿ ਇਹ ਸਿਖਾਲਾ ਹੈ। ਇਹ ਨਹੀਂ ਹੈ ਕਿ ਇਹਦਾ ਫਲ ਘੱਟ ਹੈ, ਫਲ ਇਹਦਾ ਵੀ ਉਵੇਂ ਜਿਵੇਂ ਹੀ ਹੈ, ਇਹ ਵੀ ਉੱਥੇ ਹੀ ਪਹੁੰਚਾ ਦਿੰਦਾ। ਦੋਵੇਂ ਹੱਥ ਜੋੜ ਕੇ ਰਾਜਾ ਕਹਿਣ ਲੱਗਿਆ, ਪਾਤਸ਼ਾਹ ਪਹਿਲੀ ਗੱਲ ਮੈਂ ਸਮਝ ਲਈ, ਆਪਾਂ ਪਿਛਲੇ ਪੰਜ ਦੀਵਾਨਾਂ 'ਚ ਇਹ ਜਿਹੜੀ ਪਹਿਲੀ ਗੱਲ ਹੈ ਪੂਰੀ ਤਰ੍ਹਾਂ ਦੇ ਨਾਲ ਬਹੁਤ ਵਿਸਥਾਰ ਦੇ ਨਾਲ ਇਹਦੇ ਉੱਤੇ ਵਿਚਾਰ ਕਰੀਏ। ਅਤੇ ਹੁਣ ਭਗਤ ਯੋਗ ਕੀ ਹੁੰਦਾ ਇਹ ਗੱਲ ਨੂੰ ਸਮਝਣ ਦਾ ਯਤਨ ਕਰੋ ਭਾਈ, ਜਿਹੜੇ ਸ਼ੌਕ ਵਾਲੇ ਬੰਦੇ ਨੇ ਉਹ ਮਾਨ ਇਕਾਗਰ ਕਰਕੇ ਸੁਣਿਆ, ਕਿਉਂਕਿ ਇਹ ਫਿਲਮ ਬਣ ਰਹੀ ਹੈ, ਪਤਾ ਨਹੀਂ ਕਿਹਨੇ ਕਿਹਨੇ ਦੇਖਣਾ ਅਤੇ ਕਿਹਦਾ ਕਿਹਦਾ ਭਲਾ ਹੋਣਾ। ਸੋ ਧਿਆਨ ਕਰਿਓ, ਸਾਡਾ ਵੀ ਭਲਾ ਹੋ ਜਾਏਗਾ ਜਦ ਅਸੀਂ ਧਿਆਨ ਨਾਲ ਸੁਣ। ਮਹਾਰਾਜ ਕਹਿਣ ਲੱਗੇ, ਪ੍ਰਿਥਵੀ ਆਮ ਮਨ ਰੱਖਣ ਨੀਵਾਂ। ਕਹਿੰਦੇ ਪਹਿਲੀ ਜਿਹੜੀ ਰਹਿਤ ਹੈ ਉਹ ਇਹ ਹੈ ਵੀ ਮਨ ਨੂੰ ਨੀਵਾਂ ਰੱਖਣਾ। ਮਨ ਨੀਵਾਂ ਕਿਵੇਂ ਰਹਿੰਦਾ ਹੈ? ਜੇ ਤਾਂ ਕਹੋ ਅਸੀਂ ਚੰਗੇ ਹਾਂ ਫਿਰ ਤਾਂ ਮਨ ਨਹੀਂ ਨੀਵਾਂ ਰਿਹਾ ਕਰਦਾ। ਮਨ ਨੀਵਾਂ ਰਹਿੰਦਾ ਹੈ ਜੇ ਦਿਲੋਂ ਅਸੀਂ ਕਹੀਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਆਪਸ ਕੋ ਜੋ ਜਾਣਾ ਨੀਚਾ ਸੋ ਬਣਿਆ ਸਭ ਤੋਂ ਉੱਚਾ। ਨੀਵਾਂ ਪੱਲੜਾ ਭਾਰੀ ਹੋਇਆ ਕਰਦਾ। ਨਿਮਰਤਾ 'ਚ ਰੱਖਣਾ ਆਪਣੇ ਆਪ ਨੂੰ, ਹੰਕਾਰ 'ਚ ਨਹੀਂ ਆਉਣਾ, ਵੱਡੇ ਨਹੀਂ ਬਣਨਾ। ਨਿਜ ਗੁਣ ਤੇ ਨਿਰਮਾਨ ਸਦੀਵਾ, ਗੁਣ ਦਿੱਤੇ ਹੋਏ ਨੇ ਕਿਸੇ ਨੂੰ ਕੀਰਤਨ ਦਾ, ਕਿਸੇ ਨੂੰ ਵਿਆਖਿਆ ਦਾ, ਕਿਸੇ ਨੂੰ ਡਾਕਟਰੀ ਦਾ, ਕੋਈ ਇੰਜੀਨੀਅਰ ਹੈ, ਕੋਈ ਸਾਇੰਸਦਾਨ ਹੈ, ਕੋਈ ਆਫਿਸਰ ਹੈ, ਕੋਈ ਟੀਚਰ ਹੈ। ਕਹਿੰਦੇ ਇਹਦੇ ਅਭਿਮਾਨ 'ਚ ਨਾ ਆ ਜੀ, ਜ਼ਮੀਨ ਜਾਇਦਾਦ ਵੱਧ ਹੈ, ਟਰੈਕਟਰ ਲੈ ਲਿਆ, ਅਭਿਮਾਨ 'ਚ ਨਾ ਆ ਜੀ, ਨੀਵਾਂ ਰਹੀ। ਨੀਵੇਂ ਰੁੱਖਾਂ ਨੂੰ ਫਲ ਲੱਗਦੇ ਨੇ, ਜਿਹੜਾ ਉੱਚਾ ਰੁੱਖ ਹੁੰਦਾ ਹੈ ਉਹਨੂੰ ਫਲ ਨਹੀਂ ਲੱਗਦਾ। ਇਸ ਤਰ੍ਹਾਂ ਪੜ੍ਹ ਲਓ, ਫਲ ਨੀਵਿਆਂ ਰੁੱਖਾਂ ਨੂੰ ਲੱਗਦਾ, ਫਲ ਨੀਵਿਆਂ Thank you. ਸੁਖੀ ਆਉਂਦੇ ਨੇ ਹਰੇ ਹਰੇ ਫਲ ਦੇਖ ਕੇ ਹਰੇ ਹਰੇ ਪੱਤੇ ਦੇਖ ਕੇ। ਪਰ ਫਲ ਫਿੱਕੇ ਨੇ ਅਤੇ ਵਗ ਵਗੇ ਨੇ, ਗਲ ਘੋਟੂਆ ਲੱਗਦਾ ਫਲ ਖਾ ਕੇ, ਨਿਰਾਸ਼ ਹੋ ਜਾਂਦੇ ਨੇ ਪੰਛੀ। ਉੱਚਾ ਬਹੁਤ ਹੈ, ਸਿੱਧਾ ਬਹੁਤ ਹੈ। ਮਹਾਰਾਜ ਕਹਿੰਦੇ ਦੇਖ ਨੀਵਾਂ ਰਹੀ ਪ੍ਰੇਮੀਆਂ, ਉੱਚੇ ਚ ਕੀ ਦੋਸ਼ ਹੈ? ਕਹਿੰਦੇ ਉੱਚੀ ਜ਼ਮੀਨ ਹੋਵੇ, ਮੀਂਹ ਪੈ ਜਾਵੇ, ਉਹ ਰੁੜ ਜਾਏਗੀ, ਕੱਟੀ ਜਾਏਗੀ, ਅਤੇ ਨੀਵਾਂ ਖੇਤ ਉਸ ਜ਼ਮੀਨ ਕੱਟੀ ਹੋਈ ਨੂੰ ਸੰਭਾਲ ਲੇਗਾ, ਪਾਣੀ ਵੀ ਸੰਭਾਲ ਲੇਗਾ। ਨੀਵੇਂ ਖੇਤ ਵਿੱਚ ਧਾਨ ਲੱਗ ਜਾਣਗੇ, ਉੱਚੇ ਖੇਤ ਵਿੱਚ ਮੱਕੀ ਦੀ ਵੀ ਵੱਤ ਨਹੀਂ ਰਹਿਣੀ, ਕਿਉਂਕਿ ਉੱਚਾ ਹੋ ਕੇ ਮਾਰਿਆ ਗਿਆ। ਖਜੂਰ ਹੈ, ਉੱਚੀ ਹੈ, ਪੰਥੀ ਰਾਹੀ ਵਾਸਤੇ, ਛਾਂ ਨਹੀਂ ਹੈ ਉਹਨੂੰ ਦੇਣ ਵਾਸਤੇ, ਅਤੇ ਫਲ ਨਹੀਂ ਹੈ। ਕਹਿੰਦੇ ਨੀਵਾਂ ਜਿਹੜਾ ਹੈ, ਝੁਕਿਆ ਹੋਇਆ ਹੈ, ਇਹ ਕਹਿੰਦੇ ਠੀਕ ਹੋਇਆ ਕਰਦਾ। ਕਬੀਰ, ਬਾਂਸ ਬੜਾਈ ਬੂਢਿਆ, ਇਉਂ ਮਤ ਬੂਡੋ ਡੂਬੋ ਕੋਏ, ਚੰਦਨ ਕੇ ਨਿਕਟੇ ਵਸੇ, ਬਾਂਸ ਸੁਗੰਧ ਨਾ ਹੋਏ। ਬਾਂਸ ਚੰਦਨ ਦੇ ਨੇੜੇ ਰਹਿੰਦਾ, ਲੇਕਿਨ ਉਹਦੇ 'ਚ ਸੁਗੰਧ ਹੀ ਨਹੀਂ ਆਉਂਦੀ, ਕਿਉਂਕਿ ਉੱਚਾ ਹੈ, ਹੰਕਾਰ ਭਰਿਆ ਹੋਇਆ ਦੇ ਅੰਦਰ, ਹੰਕਾਰਿਆ ਸੋ ਮਾਰਿਆ। ਸੋ ਇਸ ਕਰਕੇ ਪਹਿਲੀ ਰਹਿਤ ਇਹ ਹੈ ਭਗਤ ਯੋਗ ਦੀ, ਕਿ ਮਨ ਨੀਵਾਂ ਰੱਖਣਾ, ਆਪਣੇ ਗੁਣ ਦਾ ਨਹੀਂ ਪ੍ਰਗਟਾਵਾ ਕਰਨਾ, ਮੈਂ ਰਾਗੀ ਸਿੰਘ ਹਾਂ ਜੀ, ਮੈਂ ਫਲਾਣਾ ਜਾਣਦਾ, ਮੈਂ ਪਾਠੀ ਹਾਂ ਬਹੁਤ, ਮੈਂ ਸੰਤ ਹਾਂ, ਲੋਕ ਮੈਨੂੰ ਮੰਨਦੇ ਨੇ, ਇਹ ਗੱਲ ਨਹੀਂ ਆਉਣ ਦੇਣੀ। ਨੀਵੇਂ ਰਹਿਣਾ, ਹਮੇਸ਼ਾ ਮਨ 'ਚ ਇਹ ਰੱਖਣਾ ਹੈ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਭਾਈ ਚੰਗਾ ਮੈਂ ਹਾਂ ਨਹੀਂ, ਬੁਰਾ ਮੈਨੂੰ ਕੋਈ ਦਿੰਦਾ ਨਹੀਂ। ਕਬੀਰ, ਸਭ ਤੇ ਹਮ ਬੁਰੇ, ਹਮ ਤਾਂ ਜੇ ਪਲ ਪਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸਭ। ਸਭ ਕੀ ਮੇਰੇਨ ਹੋਏ ਰਹੇ ਮਨੁਆ, ਸਗਲੇ ਦੀਸੈ ਮੀਤ ਪਿਆਰੇ, ਸਭ ਮਦੇ ਰਵਿਆ ਮੇਰਾ ਠਾਕਰ, ਦਾਨ ਦੇਤ ਸਭ ਜੀ ਸੰਵਾਰੇ। ਇਹ ਬਿਰਤੀ ਹਰ ਵਕਤ ਰੱਖੇ, ਇਹ ਪਹਿਲੀ ਰਹਿਤ ਹੈ ਭਗਤੀ ਯੋਗ ਦੀ, ਕੋਈ ਔਖੀ ਨਹੀਂ ਹੈ। ਕਾਰੋਬਾਰੀ ਕਿੰਨਾ ਹੀ ਹੈ, ਮਨ ਨੀਵਾਂ ਹੀ ਰੱਖਣਾ, ਇਹਦੇ 'ਚ ਕੋਈ ਟਾਈਮ ਨਹੀਂ ਲੱਗਦਾ, ਕੋਈ ਹੋਰ ਬਾਤ ਨਹੀਂ ਹੁੰਦੀ, ਸਿਰਫ ਆਪਣੇ ਮਨ ਨੂੰ ਸਧਾਉਣਾ ਹੈ। ਕਹਿੰਦੇ ਦੂਜੀ ਰਹਿਤ ਜਿਹੜੀ ਹੈ ਉਹ ਇਹ ਹੈ ਵੀ ਸਤਸੰਗ 'ਚ ਨੇਮ ਨਾਲ ਜਾਵੇ, ਕਿਉਂਕਿ ਸਤਸੰਗ ਨੂੰ ਨਾ ਤਾਂ ਕੋਈ ਟਿਕਟ ਲੱਗਦਾ, ਨਾ ਕੋਈ ਰੋਕ ਹੈ ਉਹ। ਪਰ ਇਹ ਹੈ ਕਿ ਉਹ ਅਰਦਾਸ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਤੁਰਨ ਵੇਲੇ ਰੁਕਾਵਟ ਪੈ ਜਾਂਦੀ ਹੈ। ਜੇ ਭਾਗਾਂ 'ਚ ਨਾ ਹੋਵੇ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜਾ ਜੀ। ਦੂਜੋ ਨੇਮ ਜਾਏ ਸਤਸੰਗਤ, ਕਥਾ ਕੀਰਤਨ ਸੁਣ ਵਿਲ ਪੰਗਤ। ਸੰਗਤ 'ਚ ਬੈਠ ਕੇ ਚਿੱਤ ਨੂੰ ਇਕਾਗਰ ਕਰਕੇ ਕਥਾ ਕੀਰਤਨ ਸਰਵਣ ਕਰਨਾ, ਅਤੇ ਇੱਥੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਵਾਹਿਗੁਰੂ ਜੀ ਸਤਸੰਗ 'ਚ ਰਹਿੰਦੇ ਨੇ, ਇਸ ਤਰ੍ਹਾਂ ਫਰਮਾਨ ਕਰਿਆ। ਜਿੱਥੋਂ ਹਰ ਪਾਜੈ ਸੰਸਾਰ ਉਤਰ ਗਿਆ। उतर गयो मेरे मन का संसार जब ते दर्शन पाया अनमोलत मेरी निपा जानी अपना नाम जपाया दुख नाठे सुख सहज समाए अंधे अंधों गाया वहां पगन कढ लीते अपने ग्रह अंध रूप ते माया Thank you. ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇ ਸੋ ਦੇਹੀ ਭਜ ਹਰ ਕੀ ਸੀ ਗੱਜ ਕੇ ਬੋਲਾਂ ਸਤਨਾਮ ਸ੍ਰੀ ਵਾਹਿਗੁਰੂ ਦੂਰ ਦਰਾਜ ਤੋਂ ਆਪ ਇਸ ਪਵਿੱਤਰ ਅਸਥਾਨ ਦੇ ਉੱਤੇ ਸਤਸੰਗ ਦਾ ਲਾਭ ਪ੍ਰਾਪਤ ਕਰਨ ਵਾਸਤੇ ਅਤੇ ਯਾਤਰਾ ਕਰਨ ਵਾਸਤੇ ਟਰੱਕਾਂ ਟਰਾਲੀਆਂ ਬੱਸਾਂ ਪੈਦਲ ਹੋਰ ਅਨੇਕਾਂ ਸਵਾਰੀਆਂ ਸਕੂਟਰਾਂ ਸਾਈਕਲਾਂ 'ਤੇ ਪਹੁੰਚੇ ਹੋ। ਜਿੰਨੇ ਕਦਮ ਕੋਈ ਚੱਲ ਕੇ ਆਇਆ ਹਰ ਕਦਮ ਦਾ ਫਲ ਇੱਕ ਹੀ ਅੱਗ ਦੇ ਬਰਾਬਰ ਹੋਇਆ ਕਰਦਾ। ਜਿਹੜੇ ਪ੍ਰੇਮੀ ਲੈ ਕੇ ਆਉਂਦੇ ਨੇ ਅੱਧਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਇਆ ਕਰਦਾ। ਇੱਥੇ ਆ ਕੇ ਜੋ ਮਨ ਚਿੱਤ ਲਾ ਕੇ ਗੁਰੂ ਦੀ ਬਾਣੀ ਸਰਵਣ ਕਰਦਾ ਹੈ, ਕੰਨਾਂ ਦੇ ਨਾਲ ਸਰਵਣ ਕਰਦਾ, ਬੁੱਧੀ ਨਾਲ ਵਿਚਾਰ ਕਰਦਾ, ਹਿਰਦੇ 'ਚ ਧਾਰਨ ਕਰਦਾ, ਵਾਰੀ ਆਈ 'ਤੇ ਗੱਜ ਵੱਜ ਕੇ ਬੋਲਦਾ। ਮਹਾਰਾਜ ਕਹਿੰਦੇ ਕਈ ਕੋਟ ਕੇ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗ੍ਹਾਂ ਦਾ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਸੁਣਦੇ ਨੇ ਅਤੇ ਫਿਰ ਗਾਉਂਦੇ ਨੇ। ਸੋ ਚਿੱਤ ਵਿਰਤੀਆਂ ਇਕਾਗਰ ਕਰਕੇ ਮਨ ਨੂੰ ਇੱਧਰ ਉੱਧਰ ਨਹੀਂ ਜਾਣ ਦੇਣਾ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰੋ, ਹਿਰਦੇ 'ਚ ਧਾਰਨ ਕਰੋ। ਫਿਰ ਕੀ ਫਾ ਹੋਏਗਾ, ਸਾਡੇ ਜਿਹੜੇ ਪਾਪ ਕੀਤੇ ਹੋਏ ਨੇ ਜਨਮਾਂ ਜਨਮਾਂਤਰਾਂ ਦੇ ਉਹ ਘੱਟ ਜਾਣਗੇ, ਕਿਉਂਕਿ ਨਾਮ 'ਚ ਬਹੁਤ ਸ਼ਕਤੀ ਹੈ। ਰੇਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪਨੀਤ। ਯਾਨੀ ਪਾਪੀ ਤੋਂ ਤੂੰ ਪਵਿੱਤਰ ਬਣ ਜਾਏਗਾ। ਸੋ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਸਾਧ ਜੀ, ਬਹੁਤ ਵੱਡੀ ਚੀਜ਼ ਕਾਹਦੇ ਵਾਸਤੇ ਹੋਈ ਹੈ? ਮਹਾਰਾਜ ਕਹਿੰਦੇ ਕਹਿੰਦੇ ਵਿਪ੍ਰੇਮੀਆਂ ਐਵੇਂ ਇਹਨੂੰ ਗੁਆ ਨਾ, ਗੁਰੂ ਦੀ ਸੇਵਾ ਕਰਨ ਵਾਸਤੇ ਅਤੇ ਨਾਮ ਜਪਣ ਵਾਸਤੇ ਪ੍ਰਾਪਤ ਹੋਈ ਹੈ। ਇਹ ਦੁਰਲੱਭ ਦੇ ਹੈ, ਇਹਨੂੰ ਨਰ ਨਰੈਣੀ ਦੇ ਕਹਿੰਦੇ ਨੇ। ਇਹਦੀ ਕਦਰ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਨਹੀਂ ਪ੍ਰਾਪਤ ਹੋਈ। ਸੋ ਦੇਹ ਪ੍ਰਾਪਤ ਕਰਕੇ ਜੇ ਸ਼ਰਾਬਾਂ ਕਬਾਬਾਂ ਖਾ ਪੀਣੀਆਂ ਨੇ, ਕਬਾਬ ਖਾਣੇ ਆ, ਮਾਸ ਖਾਣੇ ਆ, ਨਿੰਦਿਆ ਕਰਨੀ ਹੈ, ਚੋਰੀ ਕਰਨੀ ਹੈ, ਫਿਰ ਤਾਂ ਬਹੁਤ ਘਾਟੇ ਦਾ ਸੌਦਾ ਹੋ ਗਿਆ। ਆਇਆ ਨਾਮ ਜਪਣ ਵਾਸਤੇ ਸੀ ਪਰ ਗਲਤ ਕੰਮ 'ਚ ਪੈ ਗਿਆ, ਨਾਮ ਜਪਣ ਦੀ ਸੋਝੀ ਨਹੀਂ ਹੋਈ। ਸੋ ਨਾਮ ਜੇ ਜਪਣ ਵਾਸਤੇ ਪ੍ਰਾਪਤ ਹੋਈ, ਕਹਿੰਦੇ ਇਹਨੂੰ ਦੇਵਤਾ ਲੋਕ ਸਵਰਗ 'ਚ ਵੀ ਲੋਚਦੇ। ਇਸ ਦੇਹੀ ਨੂੰ ਧਨ ਕਹਿੰਦੇ ਨੇ, ਨਰ ਨਰੈਣੀ ਦੇ ਕਹਿੰਦੇ ਨੇ, ਵਿਸ਼ਨੂੰ ਦੇਹੀ ਕਹਿੰਦੇ ਨੇ ਇਸ ਨੂੰ। ਇੱਕ ਵਾਰੀ ਦੀ ਗੱਲ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਸੰਗਤਾਂ ਬਹੁਤ ਸਾਰੀਆਂ ਬੈਠੀਆਂ, ਬਚਨ ਚੱਲ ਰਹੇ ਨੇ, ਮਾਤਾ ਜੀਤੋ ਜੀ ਦੇ ਬਚਨ ਚੱਲ ਪਏ ਕਿ ਦੇਖੋ ਮਹਾਰਾਜ ਕਿੰਨਾ ਭਜਨ ਕਰਨ ਵਾਲੇ ਸੀ ਸਰੀਰ ਛੜਤਾਤ ਨੇ। ਮਹਾਰਾਜ ਕਹਿੰਦੇ ਭਾਈ ਇਹ ਕਲਯੁਗ ਦੀ ਮਹਿਮਾ, ਕਲਯੁਗ ਦੇ ਅੰਦਰ ਨਾਮ ਦਾ ਇੰਨਾ ਪ੍ਰਤਾਪ ਹੈ ਕਿ ਬੀਬੀਆਂ ਵੀ ਪਾਰ ਲੰਘ ਸਕਦੀਆਂ। ਪਹਿਲੇ ਜ਼ਮਾਨਿਆਂ 'ਚ ਇਹਨਾਂ ਨੂੰ ਬਹੁਤ ਸਾਰੇ ਕਰਮ ਕਰਨ ਦੀ ਇਜਾਜ਼ਤ ਨਹੀਂ ਸੀ, ਓਮਕਾਰ ਦਾ ਨਾਮ ਇਹ ਜੀਭਾ 'ਤੇ ਨਹੀਂ ਸੀ ਲਿਆ ਸਕਦੀਆਂ, ਪਾਪ ਲੱਗਿਆ ਕਰਦਾ ਸੀ। ਅਤੇ ਕਲਯੁਗ ਦੇ ਅੰਦਰ ਨਾਮ ਦਾ ਪ੍ਰਤਾਪ ਐਸਾ ਵਧਿਆ ਕੀ ਇਸਤਰੀ ਕੀ ਪੁਰਸ਼ ਸਾਰੇ ਹੀ ਪਾਰ ਪੈ ਜਾਂਦੇ। ਕਹਿਣ ਲੱਗੇ ਇੱਕ ਵਾਰੀ ਇੱਕ ਬੱਧਕ ਸ਼ਿਕਾਰੀ ਨੇ ਬਹੁਤ ਸਾਰਾ ਸ਼ਿਕਾਰ ਮਾਰ ਲਿਆ, ਇੰਨੇ ਜਾਨਵਰ ਮਾਰੇ ਉਸਨੇ, ਉੱਡਣ ਵਾਲੇ ਮਾਰ ਲਏ, ਧਰਤੀ 'ਤੇ ਡੱਠਣ ਵਾਲੇ ਮਾਰ ਲਏ, ਹਿਰਨ ਆਦਿਕ ਮਾਰ ਲਏ। ਉਹਦੇ ਮਨ ਵਿੱਚ ਗਿਲਾਨੀ ਆ ਗਈ ਆਪਣੇ ਆਪ ਵੀ ਮੇਰੇ ਵਰਗਾ ਪਾਪੀ ਤਾਂ ਸੰਸਾਰ 'ਤੇ ਸ਼ਾਇਦ ਇਹ ਕੋਈ ਹੋਵੇ, ਇੰਨੇ ਜੀਵ ਮੈਂ ਉੱਡਦੇ ਹੋਏ ਨੱਚਦੇ ਹੋਏ ਟੱਪਦੇ ਹੋਏ ਖੇਡਦੇ ਹੋਏ ਮਾਰ ਲਏ, ਕੀ ਹੋਏਗਾ ਮੇਰਾ ਹਾਲ? ਸਾਧੂਆਂ ਤੋਂ ਮੈਂ ਸੁਣਿਆ ਵੀ ਦਰਗਾਹ 'ਚ ਜਾ ਕੇ ਲੇਖੇ ਦੇਣੇ ਪੈਂਦੇ ਨੇ, ਇਹ ਵੀ ਸੁਣਿਆ ਕਿ ਜਿੰਨੇ ਮਾਰੇਗਾ ਇੰਨੇ ਸਾਰੇ ਤੇਰਾ ਮਾਸ ਨੋਚਣਗੇ, ਜਿੰਨੇ ਖਾਵੇਗਾ ਓਨਾ ਹੀ ਤੇਰਾ ਮਾਸ ਉਹ ਬਣ ਕੇ ਖਾਣਗੇ। ਵੈਰਾਗ ਹੋ ਗਿਆ ਕੁਛ ਮਨ 'ਚ, ਨਾਲੇ ਸੋਚਿਆ ਕਿ ਮੈਂ ਆਪਣੇ ਆਪ ਨੂੰ ਡੰਨ ਦਵਾਵਾਂ। ਵਿਕਰਮਾਜੀਤ ਦਾ ਹੁਕਮ ਸੀ ਸ਼ਿਕਾਰ ਵਾਸਤੇ, ਉਹ ਹੁਕਮ ਦੀ ਇਹਨੇ ਉਲੰਘਣਾ ਕਰ ਦਿੱਤੀ। ਉਧਰੋਂ ਪਤਾ ਲੱਗਿਆ ਕਿ ਵਿਕਰਮਾਜੀਤ ਆ ਰਹੇ ਨੇ ਤਾਂ ਇਹ ਸਾਹਮਣੇ ਆ ਗਿਆ ਸ਼ਿਕਾਰ, ਉਹ ਜਿਵੇਂ ਮਾਰੇ ਹੋਏ। ਉਹਨੇ ਕਿਹਾ ਇਸ ਸ਼ਿਕਾਰੀ ਨੂੰ ਫੜੋ ਅਤੇ ਸਜ਼ਾ ਦਿਓ ਇਸ ਨੂੰ। ਉਸ ਵੇਲੇ ਹੁਕਮ ਦੀ ਤਾਵੀਲ ਹੋ ਗਈ, ਗ੍ਰਿਫਤਾਰ ਕਰ ਲਿਆ, ਜੇਲ੍ਹ 'ਚ ਪਾ ਤਾ, ਕੈਦਖਾਨੇ 'ਚ ਪਾ ਤਾ, ਅਤੇ ਨਾਲ ਉਸ ਨੂੰ ਰੋਜ਼ ਕੁੱਟਣਾ ਮਾਰਨਾ ਸ਼ੁਰੂ ਕਰਤਾ। ਉਸ ਵੇਲੇ ਦੀ ਜੋ ਕਾਨੂੰਨ ਦੀ ਸਜ਼ਾ ਸੀ ਕਿ ਇਸਨੇ ਜਾਨਵਰ ਮਾਰੇ ਨੇ, ਇਸ ਨੂੰ ਸਜ਼ਾ ਦਿਓ ਪੂਰੀ ਤਰ੍ਹਾਂ। ਇੰਨੀਆਂ ਉਹ ਦੁਹਾਈਆਂ ਵਿੱਚ ਆਇਆ ਕਰੇ ਕਿ ਇੱਕ ਬੀਬੀ ਸੀ ਉੱਥੇ, ਉਹਦੇ ਹੀ ਮਹਿਲਾਂ 'ਚ ਨੌਕਰੀ ਕਰਦੀ, ਉਹਦੇ ਮਨ ਵਿੱਚ ਤਰਸ ਆਇਆ ਕਿ ਨਰ ਦੇ ਹੈ ਕਿੰਨਾ ਦੁੱਖ ਪਾ ਰਹੀ ਹੈ ਅਤੇ ਸਾਡੀ ਇਸਤਰੀ ਦੇ ਹੈ, ਜੇ ਮੇਰੀ ਦੇਹ ਕੰਮ ਆ ਜਾਵੇ ਕਿਸੇ ਪਰਵਕਾਰ ਵਾਸਤੇ ਤਾਂ ਕਿੱਡਾ ਭਲਾ ਹੋਏਗਾ। ਉਸਨੇ ਮਰਦਾਂ ਦਾ ਵੇਸ ਪਾ ਕੇ ਪਹਿਰੇਦਾਰਾਂ ਨਾਲ ਮਿਲ ਕੇ ਉਸ ਨੂੰ ਛਡਾ ਤਾ, ਆਪ ਜੇਲ੍ਹ ਦੇ ਵਿੱਚ ਕੈਦ ਹੋ ਗਈ। ਕਾਫੀ ਦਿਨ ਜਦ ਲੰਘੇ, ਉਸ ਵੇਲੇ ਕੋਈ ਮਹੀਨੇ ਡੇਢ ਮਹੀਨੇ ਬਾਅਦ ਵਿਕਰਮਾਜੀਤ ਨੇ ਕਿਹਾ ਵੀ ਉਹ ਕੈਦੀ ਮੇਰੇ ਪੇਸ਼ ਨਹੀਂ ਕਰਿਆ, ਪੇਸ਼ ਕਰੋ। ਉਹ ਬੀਬੀ ਜੋ ਮਰਦਾਵੇਂ ਬੇਸ ਵਿੱਚ ਸੀ ਜਦ ਪੇਸ਼ ਹੋਈ, ਕਹਿਣ ਲੱਗੇ ਤੈਂ ਇੰਨੇ ਜਾਨਵਰ ਮਾਰੇ। ਉਹ ਕਹਿੰਦੀ ਠੀਕ ਹੈ ਮੈਂ ਪਾਪ ਕਰਿਆ, ਉਹਨੇ ਨਹੀਂ ਦੱਸਿਆ ਕਿ ਮੈਂ ਲੜਕੀ ਹਾਂ। ਉਸੇ ਤਰ੍ਹਾਂ ਬੋਲਦੀ ਰਹੀ ਜਿਵੇਂ ਉਹ ਸ਼ਿਕਾਰੀ ਦਾ ਕੰਮ ਸੀ। ਕਹਿਣ ਲੱਗੀ ਪਰ ਤੇਰੇ ਰਾਜ ਦੇ ਵਿੱਚ ਇੱਕ ਬਹੁਤ ਵੱਡਾ ਦੋਸ਼ ਹੈ। ਕਹਿਣ ਲੱਗੇ ਕੀ ਦੋਸ਼ ਹੈ? ਕਹਿਣ ਲੱਗੇ ਮੇਰੇ ਦੋਸ਼ ਇਹ ਹੈ ਕਿ ਇੱਥੇ ਬੇਕਸੂਰ ਨੂੰ ਸਜ਼ਾ ਮਿਲਦੀ ਹੈ। ਕਹਿਣ ਲੱਗੇ ਐਸੀ ਬਾਤ ਤਾਂ ਹੈ ਨਹੀਂ, ਮੇਰੇ ਰਾਜ ਦੇ ਅੰਦਰ ਤਾਂ ਪੂਰਾ ਅਮਨ ਹੈ। ਕਹਿਣ ਲੱਗੀ ਦੋਸ਼ ਇਹ ਹੈ ਮੈਂ ਤੇਰਾ ਅੰਨ ਖਾਧਾ, ਮੈਂ ਮਰਦ ਤੋਂ ਇਸਤਰੀ ਬਣ ਗਈ, ਮੇਰੀ ਦੇਹ ਵਾਪਸ ਕਰ ਦੇ, ਵਿਸ਼ਨੂੰ ਦੇ ਹੀ ਵਾਪਸ ਕਰ। ਇਨਸਾਫ ਵਾਲੇ ਰਾਜੇ ਹੋਇਆ ਕਰਦੇ ਸੀ। ਹੈਰਾਨ ਹੋ ਗਿਆ, ਉਹਦੀ ਗੱਲ ਸੱਚ ਮੰਨ ਲਈ। ਕਹਿਣ ਲੱਗਿਆ ਚੰਗਾ, ਜਿੰਨਾ ਚਿਰ ਤੇਰੀ ਦੇਹੀ ਮਨੁੱਖ ਦੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਵੀ ਤਖ਼ਤ 'ਤੇ ਨਹੀਂ ਬੈਠਦਾ, ਜੰਗਲ 'ਚ ਰਹਿ ਗਿਆ। ਇੱਧਰ ਉਹ ਜੋ ਪਾਰਦੀ ਸੀ, ਸ਼ਿਕਾਰੀ ਸੀ, ਉਹ ਸ਼ਿਕਾਰੀ ਦੇ ਦਿਲ 'ਤੇ ਲੱਗੀ ਚੋਟ ਵੀ ਮੈਂ ਕਿੰਨਾ ਮਾੜਾ, ਲੇਕਿਨ ਮੇਰੇ ਵਾਸਤੇ ਵੀ ਕੋਈ ਔਰਤ ਮਨੁੱਖ ਦਾ ਜਾਮਾ ਪਹਿਨ ਕੇ ਮੈਨੂੰ ਛਡਾਉਣ ਵਾਸਤੇ, ਆਪਣੀ ਜਾਨ ਦੇਣ ਵਾਸਤੇ ਕੈਦ ਵਿੱਚ ਆ ਗਈ। ਹੁਣ ਮੈਨੂੰ ਚਾਹੀਦਾ ਕਿ ਮੈਂ ਭਜਨ ਕਰਾਂ। ਚੰਗੇ ਮਹਾਤਮਾ ਦੇ ਨਾਲ ਜਾ ਕੇ ਮਿਲਿਆ, ਨਾਮ ਦੀ ਦਾਤ ਪ੍ਰਾਪਤ ਕਰੀ। ਮਾੜਾ ਬੰਦਾ ਜਦ ਚੰਗੇ ਪਾਸੇ ਨੂੰ ਤੁਰ ਪਵੇ ਉਹ ਫੈਸਲਾ ਕਰਿਆ ਕਰਦਾ ਹੈ, ਜਿਹੜਾ ਵਿਚਾਲਲਾ ਹੁੰਦਾ ਹੈ ਉਹਦਾ ਕੋਈ ਫੈਸਲਾ ਨਹੀਂ ਹੁੰਦਾ। ਜੇ ਮਾੜਾ ਬੰਦਾ ਫੈਸਲਾ ਕਰ ਲਵੇ ਵੀ ਮੈਂ ਆਹ ਨਹੀਂ ਕਰਨਾ, ਉਹ ਫਿਰ ਸਿਰੇ ਲੰਘ ਜਾਂਦਾ। ਵਾਲਮੀਕ ਨੇ ਫੈਸਲਾ ਕਰਿਆ, ਸਿਰੇ ਲੰਘ ਗਿਆ। ਗਨਕਾਂ ਨੇ ਫੈਸਲਾ ਕਰਿਆ ਨਾਮ ਜਪਣ ਦਾ, ਪਾਪ ਛੱਡਣ ਦਾ, ਸਿਰੇ ਲੰਘ ਗਈ, ਵਿਚਾਲੇ ਨਹੀਂ ਅਟਕੀ। ਸੋਏ ਨੇ ਫੈਸਲਾ ਕਰ ਲਿਆ ਕਿ ਮੈਂ ਪ੍ਰਭੂ ਦੀ ਪ੍ਰਾਪਤੀ ਕਰਨੀ, ਬੜਾ ਘੋਰ ਤਪ ਕਰਨਾ ਇਹਨੇ ਸ਼ੁਰੂ ਕਰ ਦਿੱਤਾ। ਇਹ ਵਿਕਰਮਾਜੀਤ ਫਿਰਦਾ ਫਿਰਦਾ ਉੱਥੇ ਹੀ ਚੜ੍ਹਿਆ। ਜਦੋਂ ਤਪ ਦੇਖਿਆ ਇਸਦਾ, ਇਸ ਨੂੰ ਦੱਸਿਆ ਕਿ ਮੈਂ ਵਿਕਰਮਾਜੀਤ ਹਾਂ। ਇਹਨੇ ਕੋਈ ਪਰਵਾਹ ਨਹੀਂ ਕਰੀ ਵੀ ਮੈਨੂੰ ਕੀ ਲੋੜ ਹੈ, ਸੰਤਾਂ ਨੂੰ ਕੀ ਲੋੜ ਹੁੰਦੀ ਹੈ ਕਿਸੇ ਦੀ। ਬੇਪਰਵਾਹੀ ਦੇਖ ਕੇ ਮਨ ਵਿੱਚ ਬਹੁਤ ਇਹਦੇ ਸ਼ੌਕ ਜਾਗਿਆ ਵੀ ਇਹ ਤਾਂ ਚੰਗੇ ਸਾਧੂ ਨੇ, ਕਿਉਂ ਨਾ ਹੋਵੇ ਮੈਂ ਇਹਨਾਂ ਨੂੰ ਆਪਣਾ ਗੁਰੂ ਬਣਾ ਲਾਂ। ਇਹ ਵੀ ਤਪ ਕਰਨ ਲੱਗਿਆ ਦੂਰ ਕਿਤੇ ਜਾ ਕੇ, ਅਤੇ ਜਦੋਂ ਇਸ ਵਿਕਰਮਾਜੀਤ ਨੇ ਇਹ ਗੱਲ ਕਹੀ, ਕਹਿਣ ਲੱਗਿਆ ਵੀ ਦੇਖੋ ਇਹ ਜੀਵ ਜੋ ਸੀ ਮਨੁੱਖ, ਇਹ ਮੈਂ ਜੇਲ੍ਹ 'ਚ ਪਾਇਆ ਸੀ ਅਤੇ ਔਰਤ ਬਣ ਗਈ, ਹੁਣ ਮੈਂ ਆਪਣੇ ਆਪ ਨੂੰ ਸਜ਼ਾ ਦਿੰਦਾ ਕਿ ਜਦ ਤੱਕ ਇਸ ਨੂੰ ਮੈਂ ਦੁਬਾਰਾ ਮਨੁੱਖ ਨਹੀਂ ਬਣਾ ਸਕਦਾ, ਇਹ ਰਾਜ ਮੇਰੇ ਤਖ਼ਤ 'ਤੇ ਬੈਠ ਕੇ ਕਰੇਗੀ ਅਤੇ ਮੈਂ ਤਪ ਕਰਾਂਗਾ। ਇਹ ਰਾਜ 'ਤੇ ਬੈਠ ਗਈ, ਬੈਠਦੀ ਸਾਰ ਹੁਕਮ ਦੇ ਤਾ ਕਿ ਵਿਸ਼ਨੂੰ ਪਦਵੀ ਦਾ ਕੋਈ ਸਾਧੂ ਹੋਵੇ ਉਹਨੂੰ ਫੜ ਕੇ ਲਿਆਓ। ਸਾਰੇ ਹਿੰਦੁਸਤਾਨ 'ਚ ਮਾਰੇ ਮਾਰੇ ਫਿਰਦੀ ਆ ਫੌਜ, ਪੁਲਿਸ ਫਿਰਦੀ ਆ, ਕਿਤੇ ਨਹੀਂ ਲੱਭਦਾ। ਫਿਰ ਇੱਕ ਮਹਾਤਮਾ ਮਿਲੇ, ਸਾਰੀ ਗੱਲ ਉਹਦੇ ਕੋਲ ਦੱਸੀ। ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਉਹ ਔਰਤ ਨੂੰ ਮਨੁੱਖ ਦਾ ਜਾਮਾ ਮਿਲ ਜਾਏਗਾ, ਜਾਓ ਤੁਸੀਂ ਸਾਰੇ ਵਾਪਸ ਚਲੇ ਜਾਓ। ਸੰਤਾਂ ਦਾ ਵਚਨ ਹੋ ਗਿਆ, ਮਨੁੱਖ ਦਾ ਜਾਮਾ ਪ੍ਰਾਪਤ ਹੋ ਗਿਆ। ਨਾਰੀ 'ਤੇ ਜੋ ਪੁਰਖ ਕਰਾਵ ਹੈ, ਪੁਰਖਨ 'ਤੇ ਜੋ ਨਾਰੀ, ਨਾਰੀਆਂ ਨੂੰ ਮਨੁੱਖ ਬਣਾਉਂਦਾ, ਮਨੁੱਖਾਂ ਨੂੰ ਨਾਰੀਆਂ ਬਣਾਉਂਦਾ। ਸੋ ਉਸ ਵੇਲੇ ਵਾਪਸ ਆ ਕੇ ਉਹਨੇ ਫੌਜ ਨੂੰ ਕਿਹਾ ਕਿ ਮੈਨੂੰ ਮਨੁੱਖ ਦਾ ਜਾਮਾ ਮਿਲ ਗਿਆ, ਹੁਣ ਇਹ ਕਰੋ ਵਿਕਰਮਾਜੀਤ ਨੂੰ ਲਿਆਓ ਟੋਲ ਕੇ। ਵਿਕਰਮਾਜੀਤ ਨੂੰ ਜਦ ਟੋਲ ਕੇ ਲਿਆਂਦਾ, ਉਹ ਕਹਿਣ ਲੱਗਿਆ ਮੈਂ ਨਹੀਂ, ਮੇਰੇ ਗੁਰੂ ਨੂੰ ਲਿਆਓ। ਉਹ ਸ਼ਿਕਾਰੀ ਨੂੰ ਵੀ ਲੈ ਆਉਂਦਾ, ਇਸ ਨੇ ਉਹਨੂੰ ਗੁਰੂ ਬਣਾ ਕੇ ਬੜੀ ਪੂਜਾ ਸ਼ੁਰੂ ਕਰੀ ਅਤੇ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ ਤੇ ਆਪ ਦੁਬਾਰਾ ਫੇਰ ਤਖ਼ਤ ਤੇ ਬੈਠ ਗਿਆ। ਮਹਾਰਾਜ ਕਹਿੰਦੇ ਦੇਖੋ